ਵਿੱਚ ਇਹ ਆਦਮੀ ਛੁੱਟ ਜਾਂਦਾ। ਸੰਤੋ ਸਾਗਰ ਪਾਰ ਤਰੀਏ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸ਼ਾਦੀ ਪਾਰ। ਕਹਿੰਦੇ ਉਹ ਤਰਦਾ ਹੈ ਜਿਹੜਾ ਗੁਰੂ ਦੇ ਸੰਤਾਂ ਦਾ ਬਚਨ ਕਮਾ। ਬਾਕੀ ਤੀਰਥਾਂ ਦੀ ਗੱਲ ਕਰਦੇ ਹੋ, ਕੋਟ ਤੀਰਥ ਮੱਜਰ ਇਸ਼ਨਾਨਾ ਇਸ ਕਲ ਮੈਂ ਮੈਲ ਭਰੀ ਜਾ। ਤੀਰਥਾਂ ਸਭ ਮੈਲੇ ਹੋ ਗਏ, ਸਾਧੂ ਜਾਂਦੇ ਨਹੀਂ, ਇਸ਼ਨਾਨ ਨਹੀਂ ਕਰਦੇ, ਤੀਰਥਾਂ ਦੇ ਵਿੱਚ ਮੈਲ ਭਰ ਗਈ। ਸਾਧ ਸੰਗ ਜੋ ਹਰ ਗੁਣ ਗਾਵੇ ਸੋ ਨਿਰਮਲ ਕਰ ਲਈ। ਸਤਸੰਗ ਦੇ ਵਿੱਚ ਆ ਕੇ, ਸਾਧੂ ਦੀ ਸੰਗਤ ਚ ਆ ਕੇ ਜਿਹੜਾ ਹਰੀ ਦਾ ਗੁਣ ਗਾਉਂਦਾ ਉਹਦੀ ਮੈਲ ਉਤਰ ਜਾਇਆ ਕਰਦੀ ਹੈ। ਜਿਹੜੇ ਤੀਰਥ ਨੇ ਸਵਾਲ ਕਰਿਆ ਕਬੀਰ ਜੀ ਨੇ, ਤੀਰਥ ਵੱਡਾ ਕਿ ਹਰ ਕਾ ਦਾਸ, ਜਵਾਬ ਆਇਆ ਹਰੀ ਦਾ ਦਾਸ, ਕਿਉਂਕਿ ਹਰੀ ਦੇ ਦਾਸ ਇਹ ਤੀਰਥ ਬਣਾਉਂਦੇ ਨੇ। ਦੋ ਤਰ੍ਹਾਂ ਦੇ ਤੀਰਥ ਹੁੰਦੇ ਨੇ, ਇੱਕ ਜੰਗਮ ਹੁੰਦੇ ਨੇ, ਇੱਕ ਜੜ ਹੁੰਦੇ। ਜੜ ਤੀਰਥ ਗੰਗਾ ਜਿੱਥੇ ਹੈ ਉੱਥੇ ਹੀ ਹੈ, ਗੋਪਾਲ ਮੋਚਨ ਜਿੱਥੇ ਹੈ ਉੱਥੇ ਹੀ ਹੈ, ਤੇ ਜੰਗਮ ਤੀਰਥ ਕਿੱਥੇ ਹੁੰਦੇ ਨੇ, ਮਹਾਤਮਾ ਹੋਇਆ ਕਰਦੇ ਨੇ, ਜਿੱਥੇ ਜਾ ਕੇ ਹਰੀ ਦਾ ਜਸ ਕਰਨ ਲੱਗ ਜਾਣ ਉਹ ਥਾਂ ਇਹ ਤੀਰਥ ਬਣ ਜਾਇਆ ਕਰਨਾ। ਉਹ ਤਾਂ ਤੀਰਥ ਜਿਹਨਾਂ ਦੀ ਗੱਲ ਤੁਸੀਂ ਕਰਦੇ ਹੋ ਮਹਾਰਾਜ ਕਹਿਣ ਲੱਗੇ, ਉਹ ਤੀਰਥ ਆ ਸੰਤਾਂ ਦੇ ਦਰਸ਼ਨ ਕਰਨ ਵਾਸਤੇ ਬਾਰ ਬਾਰ ਬੇਨਤੀਆਂ ਕਰਦੇ।
ਤੀਰਥ ਵੀ ਪਹੁੰਚਦੇ ਸੰਤਾਂ ਦੀ
ਕਲਿਆਣ ਹੋਇਆ ਕਰਦੀ ਜਦ ਤੱਕ ਸੰਤਾਂ ਦਾ ਬਚਨ ਨਹੀਂ ਕਮਾਉਂਦੇ, ਕਿਉਂਕਿ ਸੰਤ ਬੜੇ ਹੋਇਆ ਕਰਦੇ ਨੇ। ਸੋ ਵੇਦ ਕਤੇਵ ਸਿਮਰਤ ਸਭ ਸ਼ਾਸਤ, ਇਨ ਪੜਿਆ ਮੁਕਤ ਨਾ ਹੋਈ, ਇਹਨਾਂ ਪੜਿਆ ਤੇ ਤਾਂ ਮੁਕਤੀ ਹੁੰਦੀ ਨੀ। ਇੱਕ ਅੱਖਰ ਜੋ ਗੁਰਮੁਖ ਜਾਪੇ ਤਾਂ ਕੀ ਨਿਰਮਲ ਸੋਏ। ਜਿਹੜਾ ਵਾਹਿਗੁਰੂ ਮੰਤਰ ਦਾ ਜਾਪ ਕਰਦਾ ਉਹ ਲੰਘ ਜਾਇਆ ਕਰਦਾ। ਖੱਤਰੀ ਬ੍ਰਾਹਮਣ ਸੂਦ ਵੈਸ ਕਹਿਣ ਲੱਗੇ, ਮਹਾਰਾਜ ਇਹ ਉਪਦੇਸ਼ ਓਮਕਾਰ ਦਾ ਜੋ ਮੰਤਰ ਹੈ ਉਸ ਮੰਤਰ ਨੂੰ ਬ੍ਰਾਹਮਣ ਜਪ ਸਕਦਾ ਹੈ ਜਾਂ ਖੱਤਰੀ ਜਪ ਸਕਦਾ? ਵੈਸ ਦੇ ਵਾਸਤੇ ਵਰਜਿਤ ਹੈ, ਸ਼ੂਦਰ ਮੂੰਹ ਤੋਂ ਨਹੀਂ ਕਹਿ ਸਕਦਾ ਓਮਕਾਰ, ਜੇ ਕਹਿ ਦੇਵੇ ਉਹਦੀ ਜ਼ਬਾਨ ਕੱਟ ਦਿੱਤੀ ਜਾਂਦੀ ਹੈ। ਇਸਤਰੀ ਨਾ ਕੰਨਾਂ ਨਾਲ ਸੁਣ ਸਕਦੀ ਹੈ ਨਾ ਮੂੰਹ ਨਾਲ ਓਮਕਾਰ ਕਹਿ ਸਕਦੀ ਹੈ। ਜੇ ਕਹਿੰਦੇ ਨੇ ਤਾਂ ਇਹਨਾਂ ਨੂੰ ਬੜਾ ਭਾਰਾ ਪਾਪ ਲੱਗਦਾ ਹੈ। ਬਈ ਇਹ ਜਿਹੜਾ ਇੱਕ ਅੱਖਰ ਤੁਸੀਂ ਦੱਸਿਆ ਹੈ ਵਾਹਿਗੁਰੂ ਮੰਤਰ, ਇਹ ਸਾਰਿਆਂ ਵਰਨਾਂ ਨੂੰ ਸਮਝ? ਮਹਾਰਾਜ ਕਹਿੰਦੇ ਹਾਂ ਪ੍ਰੇਮੀਓ, ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌ ਵਰਨਾ ਕੋ ਸਾਂਝਾ, ਗੁਰਮੁਖ ਨਾਮ ਜਪੈ ਸੋ ਉਧਰੈ ਉਧਰੈ ਸੋ ਕਲ ਮੈਂ ਘੱਟ ਘੱਟ ਨਾਨਕ ਵਾਂਝਾ। ਕਹਿੰਦੇ ਜਿਹੜਾ ਨਾਮ ਜਪਦਾ ਉਹਦਾ ਆਧਾਰ ਹੋ ਜਾਇਆ। ਸੋ ਇਸ ਤਰ੍ਹਾਂ ਦੇ ਨਾਲ ਮਹਾਤਮਾ ਕਹਿਣ ਲੱਗੇ, ਕਹਿੰਦੇ ਜੀ ਬਾ ਬਹੁਤ ਚੰਗਾ ਹੋਇਆ, ਤੈਨੂੰ ਜਾਗ ਆ ਗਈ, ਸੋਝੀ ਆ ਗਈ, ਤੂੰ ਹੁਣ ਬਚਨ ਕਮਾ ਸਕ, ਕਿਉਂਕਿ ਗੁਰੂ ਦੇ ਕੋਲ ਨਾਮ ਹੋਇਆ ਕਰਦਾ। ਉਹ ਨਾਮ ਦੀ ਜੇ ਇੱਕ ਕਣੀ ਦੇ ਦੇਵੇ ਕਿਸੇ ਨੂੰ, ਉਹਦਾ ਤਾਂ ਆਧਾਰ ਹੁੰਦਾ ਇੱਕ ਕਣੀ, ਕਿਨਕਾ ਏਕ ਜਿਸ ਜੀਵ ਸਾਵੈ ਤਾਂ ਕੀ ਮਹਿਮਾ ਗਨੀ ਨਾਮ ਹੈ। ਇੱਕ ਕਿਣਕਾ ਦੇ ਕੇ ਕਿੱਡਾ ਬੜਾ ਪਰਉਪਕਾਰ ਕਰਦਾ।
ਗੁਰਮੁਖ ਕਰੋੜਾਂ ਪਾਪੀਆਂ ਨੂੰ ਬਈ ਤਾਰਦਾ ਕਣੀ ਇੱਕ ਦੇ
ਕਰੋੜਾਂ ਪਾਪੀਆਂ ਦਾ ਆਧਾਰ ਹੁੰਦਾ। ਮਹਾਰਾਜ ਕਹਿੰਦੇ ਨਾਮ ਵਿਹੂਣੇ ਪਚ ਮੂਏ, ਭਾਈ ਗਣਤ ਜਾਏ ਨਾ ਗਣੀ, ਨਾਮ ਤੋਂ ਵਿਹੂਣੇ ਕਿੰਨੇ ਪਚ ਪਚ ਕੇ ਮਰ ਗਏ, ਕਹਿੰਦੇ ਗਿਣਤੀ ਨਹੀਂ ਹੁੰਦੀ। ਬਿਨ ਸੱਚ ਸੋਚ ਨਾ ਪਾਈ ਹੈ ਭਾਈ, ਸੱਚ ਆਗਮ ਕਰ, ਵਾਹਿਗੁਰੂ ਤੋਂ ਬਗੈਰ ਆਦਮੀ ਸੁੱਚਾ ਨਹੀਂ ਹੋਇਆ ਕਰਦਾ। ਆਵਣ ਜਾਣ ਚੁੱਕਈ ਭਾਈ, ਝੂਠੀ ਦੁਨੀ ਮਣੀ, ਗੁਰਮੁਖ ਕੋਟ ਆਧਾਰ ਦਾ ਪਾਈ ਦੇ ਨਾਵੈ ਇੱਕ ਕਣ। ਇੱਕ ਕਣੀ ਨਾਲ ਕਰੋੜਾਂ ਦਾ ਆਧਾਰ ਕਰਦਿਆ ਕਰਦਾ, ਲੇਕਿਨ ਇਹ ਭਰਮ ਬਗੈਰ ਗੁਰੂ ਤੋਂ ਜਾਇਆ ਨਹੀਂ ਕਰਦਾ। ਸਿਮਰਤ ਸ਼ਾਸਤ ਸੋਧਿਆ ਪਾਈ, ਬਿਨ ਸਤਿਗੁਰ ਭਰਮ ਨਾ ਜਾਏ, ਅਨਕ ਕਰਮ ਕਰ ਥਾਕਿਆ ਪਾਈ, ਫਿਰ ਫਿਰ ਬੰਧਨ ਪਾਏ, ਚਾਰੇ ਕੁੰਡਾਂ ਸੋਧੀਆਂ ਪਾਈ, ਬਿਨ ਸਤਿਗੁਰ ਨਾਹੀ ਜਾਏ, ਵੱਡ ਭਾਗੀ ਗੁਰ ਪਾਇਆ ਪਾਈ, ਹਰ ਹਰ ਨਾਮ ਤਿਆ। ਸੋ ਇਸ ਤਰ੍ਹਾਂ ਦੇ ਨਾਲ ਜੋ ਗੁਰਮੁਖ ਹੈ ਸਾਧੂ ਹੈ, ਮਹਾਰਾਜ ਕਹਿੰਦੇ ਥਾਂ ਥਾਂ ਤੇ ਨਹੀਂ ਇਹ ਹੋਇਆ ਕਰਦੇ, ਇਹਨਾਂ ਦੀ ਪਛਾਣ ਬਹੁਤ ਔਖੀ ਹੈ।
ਕਰੋੜਾਂ ਵਿੱਚ ਕੋਈ ਹੈ ਰਾਮ ਦਾ ਪਿਆਰਾ ਜਗਤ
ਕਹਿੰਦੇ ਬਹੁਤੇ ਨੀ ਹੈਗੇ ਕੋਟ ਮਦੇ ਜਨ ਪਾਈ ਹੈ ਭਾਈ, ਕਰੋੜਾਂ ਵਿੱਚੋਂ ਇੱਕ ਲੱਭ ਜਾਏਗਾ, ਬਿਰਲਾ ਕੋਈ ਕੇ ਕੋਈ ਕੋਈ ਹੈਗਾ, ਹੈਨ ਬਿਰਲੇ ਨਾਹੀ ਕਣੇ, ਫੈਲ ਫਕਰ ਸੰਸਾਰ, ਗੱਪਾਂ ਵਾਲੀ ਦੁਨੀਆਂ ਸਾਰੀ ਹੈ, ਭੇਖ ਵਾਲੀ ਦੁਨੀਆਂ ਸਾਰੀ ਹੈ, ਆਪਣੇ ਆਪ ਨੂੰ ਵੱਡੇ ਵੱਡੇ ਮਹਾਂਪੁਰਸ਼ ਕਹਾਉਣ ਵਾਲੀ ਦੁਨੀਆਂ ਬੇਅੰਤ ਮਿਲ ਜਾਏਗੀ। ਮਹਾਰਾਜ ਕਹਿੰਦੇ ਪਰ ਕੋਈ ਬਿਰਲਾ ਹੈ ਜਿਹਦੇ ਕੋਲ ਨਾਮ ਦੀ ਕਣੀ ਹੈ, ਕੋਟ ਮਦੇ ਜਨ ਪਾਈਏ ਭਾਈ, ਕਰੋੜਾਂ ਚ ਇੱਕ ਲੱਭ ਜਾਏਗਾ, ਬਿਰਲਾ ਕੋਈ ਕੇ ਨਾਨਕ ਰੱਤਾ ਸੱਚ ਨਾਮ ਪਾਈ, ਸੁਣ ਮਨ ਤਨ ਨਿਰਮਲ ਹੋਏ, ਉਹਦੇ ਬਚਨ ਸੁਣ ਕੇ ਹੀ ਮਨ ਤੇ ਤਨ ਨਿਰਮਲ ਹੋਣਾ ਸ਼ੁਰੂ ਹੋ ਗਿਆ। ਸੋ ਇਸ ਤਰ੍ਹਾਂ ਦੇ ਨਾਲ ਗਣਕਾ ਦੇ ਬਾਰੇ ਵਿਚਾਰਿਆ, ਕਹਿੰਦੇ ਬੀਬੀ ਤੂੰ ਨਾਮ ਜਪਿਆ ਕਰ। ਕਹਿੰਦੀ ਮਹਾਰਾਜ ਮੇਰੇ ਵਸ ਚ ਨਹੀਂ, ਮੈਂ ਨਹੀਂ ਨਿਕਲ ਸਕਦੀ ਜਿੰਨੀ ਦੇਰ ਤੱਕ ਤੁਸੀਂ ਕਿਰਪਾ ਨਾ ਕਰੋ। ਲੰਗੜੇ ਕਹਦੇ ਵਰਗੀ ਮੇਰੀ ਬਿਰਤੀ ਹੈ, ਲੰਗੜਾ ਕਹਿੰਦਾ ਜੇ ਦਲਦਲ ਚ ਫਸ ਜਾਵੇ ਕੱਢ ਕੇ ਦਿਖਾਓ, ਕਹਿੰਦਾ ਨਿਕਲ ਹੀ ਨਹੀਂ ਸਕਦਾ ਕਿਉਂਕਿ ਲੰਗੜਾ, ਜਿੰਨੇ ਲੱਤਾਂ ਮਾਰੂ ਉਹਨਾਂ ਹੀ ਥੱਲੇ ਨੂੰ ਜਾਏਗਾ। ਸੋ ਮਹਾਤਮਾ ਨੇ ਸੋਚਿਆ ਬਈ ਕੋਈ ਜੁਗਤ ਕਰਨੀ ਚਾਹੀਦੀ ਹੈ। ਉਸ ਵੇਲੇ ਆਪ ਨੇ ਮਹਾਂਪੁਰਖ ਅਚਾਨਚਕ ਗਣਕਾਂ ਵਾਰੇ ਆਏ ਖਲੋ, ਦੁਰਮੁਖ ਦੇਖ ਦਿਆਲ ਹੋਏ, ਮਾੜੀ ਖੋਟੀ ਮੱਤ ਨੂੰ ਦੇਖ ਕੇ ਦਿਆਲ ਹੋ ਗਏ। ਮਹਾਂਪੁਰਸ਼ਾਂ ਦਾ ਕੀ ਹੈ, ਚੰਗੀਆਂ ਗੱਲਾਂ ਚੰਗੇ ਨੂੰ ਤਾਂ ਸਾਰੀ ਦੁਨੀਆਂ ਦਿਆਲ ਹੋ ਜਾਂਦੀ ਹੈ, ਖੋਟੀ ਮੱਤ ਤੇ ਹੀ ਦਿਆਲ ਹੋ ਗਏ, ਕਿਉਂਕਿ ਉਹਨਾਂ ਦਾ ਸੁਭਾਅ ਦਿਆਲ ਹੈ, ਦਿਆਲ ਹੋ ਜਾਣਾ ਤੇ ਪੰਜਾਂ ਚੋਰਾਂ ਤੋਂ ਬੰਦਿਆਂ ਨੂੰ ਬਚਾਉਣਾ। ਦੁਰਮੁਖ ਦੇਖ ਦਿਆਲ ਹੋਏ ਹੱਥੋਂ ਦਿੱਤੋ ਉਸ ਨੂੰ ਤੋਤਾ, ਪਿੰਜਰੇ ਵੱਲ ਦੇਖਿਆ ਤੋਤੇ ਵੱਲ ਦੇਖਿਆ, ਲੈ ਵੀ ਗੰਗਾ ਰਾਮਾ ਜਿੱਥੇ ਆ ਕੇ ਤਾਂ ਸੇਵਾ ਕਰਨੀ ਸੀ, ਤੂੰ ਵੀ ਆਪਣਾ ਜਨਮ ਸਫਲਾ ਕਰ ਲੈ, ਲੈ ਬੀਬੀ ਕਹਿੰਦੇ ਆ ਤੋਤਾ ਲੈ, ਇਹਦੇ ਨਾਲ ਤੂੰ ਰਾਮ ਦਾ ਨਾਮ ਜਪੀ, ਕਹਿ ਰਾਮ ਰਾਮ ਕਹਾਤਾ। ਕਹਿੰਦੀ ਸਾਰ ਕੁਛ ਝਰਨਾਟ ਸੀ ਸਿਰ, ਐ ਲੱਗਿਆ ਜਿਵੇਂ ਅੰਗੂਠੇ ਤੋਂ ਲੈ ਕੇ ਸਿਰ ਤੇ ਕੁਛ ਹੋਣ ਲੱਗ ਗਿਆ, ਨਾਲ ਦੀ ਨਾਲ ਅੱਖਾਂ ਖੁੱਲਦੀਆਂ ਜਾਂਦੀਆਂ, ਜਿਵੇਂ ਪਾਪ ਉਡਾਰੀਆਂ ਮਾਰ ਮਾਰ ਕੇ ਨੱਠਦੇ ਜਾਂਦੇ ਆ, ਕਿਉਂਕਿ ਰਾਮ ਦਾ ਜਿੱਥੇ ਨਾਮ ਹੋਵੇ ਉੱਥੇ ਪਾਪ ਨਹੀਂ ਰਿਹਾ ਕਰਦਾ। ਉਸ ਵੇਲੇ ਰਾਮ ਨਾਮ ਉਪਦੇਸ਼ ਕਰ ਖੇਲ ਗਿਆ ਦੇ ਬਣਜ ਸੌ ਨਫੇ ਵਾਲਾ ਬਣਜ ਮਹਾਤਮਾ ਨੇ ਕਰਨਾ ਸਿਖਾ ਤਾ। ਕਹਿੰਦੇ ਲੈ ਅੰਮ੍ਰਿਤ ਵੇਲੇ ਜਾਗਿਆ ਕਰੀ, ਇਸ਼ਨਾਨ ਕਰਿਆ ਕਰੀ, ਤੇ ਇਹ ਤੋਤੇ ਨੂੰ ਦਿਨੇ ਚੂਰੀ ਵਗੈਰਾ ਪਾ ਲਿਆ ਕਰੀ, ਆਹ ਇਹਦੀ ਖੁਰਾਕ ਹੈ, ਤੇ ਰਾਮ ਰਾਮ ਕਰੀ ਚੱਲਦਾ, ਤੂੰ ਜਿੰਨਾ ਬੋਲੇਂਗੀ ਓਨਾ ਹੀ ਬੋਲੂ, ਇੱਕ ਪਾਸੇ ਤੂੰ ਕਹੀ ਰਾਮ ਰਾਮ, ਇਹ ਕਹੂ ਰਾਮ 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 ਰਾਮ, ਢਾਈ ਘੰਟੇ ਕਰੀ ਨੇ ਵਚਨ ਮੰਨ ਲੈਗੀ। ਕਹਿੰਦੇ ਐ ਨਿਕਲ ਸਕੇਗੀ, ਹੋਰ ਕੋਈ ਤਰੀਕਾ ਨਹੀਂ, ਜੇ ਤੈਨੂੰ ਅਸੀਂ ਕਹਿ ਦਈਏ ਵੀ ਤੂੰ ਸਮਾਧੀ ਲਾ ਕੇ ਜਮੀ ਨਾ, ਤੇ ਨਹੀਂ ਜਾ ਪਾਉਣਾ। ਲੰਗੜਾ ਕਹਿੰਦਾ ਨਹੀਂ ਨਿਕਲਿਆ ਕਰਦਾ ਦਲਦਲ ਤੋਂ ਮਦਦ ਤੇ ਬਗੈਰ, ਇਸੇ ਤਰ੍ਹਾਂ ਜਿਹੜਾ ਲੰਗੜਾ ਮਨ ਹੈ ਉਹ ਮਦਦ ਤੋਂ ਬਗੈਰ ਨਹੀਂ, ਜਾਂ ਤਾਂ ਸੰਤਾਂ ਦੀ ਸੰਗਤ ਮਿਲਦੀ ਰਹੇ, ਸਾਡੇ ਕੋਲ ਆਉਂਦੇ ਨੇ ਬਹੁਤ ਪ੍ਰੇਮੀ, ਇਹ ਸ਼ਰਾਬ ਨਹੀਂ ਚੁੱਕਦੀ, ਮੈਂ ਕਿਹਾ ਇੱਥੇ ਸੇਵਾ ਕਰੋ ਛੁੱਟ ਜੂ, ਸੇਵਾ ਕਰਦੇ ਨੇ, ਮੈਂ ਕਿਹਾ ਹੁਣ ਤੁਸੀਂ ਹਟਿਓ ਨਾ, ਇੱਕ ਵਾਰੀ ਮੇਰੇ ਕੋਲ ਹਫ਼ਤੇ 'ਚ ਆਈ ਜਾਇਓ, ਤੁਹਾਡੀ ਸ਼ਰਾਬ ਛੁੱਟ ਗਈ। ਜਿਹੜੇ ਤਾਂ ਆਉਂਦੇ ਨੇ ਉਹ ਛੁੱਟ ਜਾਂਦੇ ਆ, ਜਾਂ ਪੰਜ ਸੱਤ ਹਫ਼ਤੇ ਲੰਘ ਜਾਂ ਨਾ ਆਵੇ, ਮੈਂ ਲੈ ਲੱਗ ਗਿਆ ਪੀ, ਉਹ ਤਰੀਕਾ ਹੁੰਦਾ, ਜੇ ਆਈ ਜਾਣ ਬਚਦੇ ਰਹਿਣ। ਸੋ ਜੁਗਤ ਹੋਇਆ ਕਰਦੀ ਹੈ। ਸੋ ਰਾਮ ਨਾਮ ਉਪਦੇਸ਼ ਕਰ ਖੇਲ ਗਿਆ ਤੇ ਬਣਜ ਸੋਤਾ, ਰਾਮ ਦਾ ਉਪਦੇਸ਼ ਕਰਦਾ ਦਿਆਲੂ ਹੋ ਕੇ ਸੰਤਾਂ ਨੇ ਦੁਆ ਪੜੋ।
ਰਾਮ ਨਾਮ ਦਾ ਉਪਦੇਸ਼ ਕਰਦਾ ਗਣਦਾ ਨੂੰ ਸੰਤ ਦਿਆਲੂ।
ਅੰਦਰੋਂ ਖੁਸ਼ ਹੋ ਗਏ, ਭਰ ਗਏ ਮਿਹਰਬਾਨੀਆਂ ਕਰਨ ਵਾਲਾ ਹਿਰਦਾ ਆ ਗਿਆ ਤੇ ਕਹਿਤਾ ਬੀਬਾ ਬੋਲ ਰਾਮ ਬੋਲ ਰਾਮ। ਰਾਮ ਕਹਾਉਣ ਦੀ ਦੇਰ ਸੀ, ਪਾਪ ਨੱਠਣੇ ਸ਼ੁਰੂ ਹੋ ਗਏ। ਉਸ ਵੇਲੇ ਬਚਨ ਕਮਾ ਲਿਆ। ਰੋਜ਼ ਉੱਠਦੀ ਹੈ, ਉੱਠ ਕੇ ਪਹਿਲਾਂ ਤੋਤੇ ਨੂੰ ਆਪ ਇਸ਼ਨਾਨ ਕਰਦੀ ਹੈ, ਫਿਰ ਤੋਤੇ ਨੂੰ ਜਗਾਉਂਦੀ ਹੈ, ਚੌਂਕੜਾ ਮਾਰ ਕੇ ਬੈਠ ਜਾਂਦੀ ਹੈ ਤੇ ਸਾਹਮਣੇ ਪਿੰਜਰਾ ਰੱਖ ਲੈਂਦੀ ਹੈ, ਕਹਿੰਦੀ ਬੋਲ ਗੰਗਾ ਰਾਮ ਰਾਮ ਰਾਮ। ਉਹ ਰਾਮ ਰਾਮ ਕਹਿੰਦਾ, ਇਹ ਕਹਿੰਦੀ ਹੈ ਜਦੋਂ ਪਰਮੇਸ਼ਰ ਦਾ ਨਾਮ ਜਪਿਆ ਜਾਂਦਾ ਹੈ ਉਹ ਕੰਮ ਕੀ ਕਰਦਾ ਹੈ, ਅੰਦਰਲੀ ਮੈਲ ਦੂਰ ਕਰਨੀ ਸ਼ੁਰੂ ਕਰ ਦਿੰਦਾ, ਭਰੀਆ ਮਤ ਪਾਪਾਂ ਕੇ ਸੰਗ ਉਹ ਤੋਪੈ ਨਾਵਲ। ਮੈਲਾਂ ਕਿੰਨੀਆਂ ਤਰ੍ਹਾਂ ਦੀਆਂ, ਸਰੀਰ ਦੀ ਮੈਲ ਜਿਹੜੀ ਹੈ ਉਹਦੇ ਲਾਉਣ ਦਾ ਹੋਰ ਤਰੀਕਾ ਹੈ, ਕੱਪੜਿਆਂ ਦੀ ਮੈਲ ਲਾਉਣ ਦਾ ਹੋਰ ਤਰੀਕਾ ਹੈ। ਜਿਹੜੀ ਅੰਦਰਲੀ ਮੈਲ ਲੱਗ ਜਾਵੇ, ਮਨ ਨੂੰ ਮੈਲ ਲੱਗ ਜਾਵੇ, ਮਤ ਨੂੰ ਮੈਲ ਲੱਗ ਜਾਵੇ, ਬੁੱਧੀ ਨੂੰ ਮੈਲ ਲੱਗ ਜਾਵੇ, ਉਹਦੇ ਲਾਉਣ ਦਾ ਤਾਂ ਤਰੀਕਾ ਕੇਵਲ ਹੈ ਪਰਮੇਸ਼ਰ ਦਾ ਨਾਮ ਹੋਇਆ ਕਰ। ਸਭ ਤੋਂ ਵੱਡੀ ਮੈਲ ਹਉਮੈ, ਜਿੱਥੇ ਹਉਮੈ ਦੀ ਮੈਲ ਲੱਗੀ ਹੋਈ ਹੈ ਉੱਥੇ ਅੰਨਾ ਹੋ ਗਿਆ ਸ਼ੀਸ਼ਾ, ਆਪਣਾ ਸਰੂਪ ਨਹੀਂ ਨਜ਼ਰ ਆਉਂਦਾ। ਹਉਮੈ ਹੋਏਗੀ ਜਿੱਥੇ, ਉੱਥੇ ਕਾਮ ਵੀ ਹੋਏਗਾ, ਕ੍ਰੋਧ ਵੀ ਹੋਏਗਾ, ਲੋਭ ਵੀ ਹੋਏਗਾ, ਮੋਹ ਹੋਏਗਾ, ਅਹੰਕਾਰ ਹੋਏਗਾ, ਸ਼ਬਦ ਸਪਰਸ਼ ਰੂਪ ਰਸ ਗੰਧ ਪੰਜੇ ਵਿਸ਼ੇ ਹੋਣਗੇ, ਕਿਉਂਕਿ ਮੈਲ ਲੱਗੀ ਪਈ ਹੈ ਤਹਿਆਂ ਦੀਆਂ ਤਹਿ। ਸੋ ਇਹ ਛੋਟੀ ਛੱਪੜੀ ਜਿਹੜੀ ਹੁੰਦੀ ਹੈ ਉਹਦਾ ਪਾਣੀ ਗੰਦਾ ਹੋ ਜਾਇਆ ਕਰਦਾ, ਕਿਰਮ ਪੈ ਜਾਇਆ ਕਰਦੇ ਨੇ। ਦਰਿਆ ਦਾ ਪਾਣੀ ਗੰਦਾ ਨਹੀਂ ਹੁੰਦਾ ਕਿਉਂਕਿ ਉਹ ਹਰ ਵਕਤ ਵਗਦਾ, ਦਰਿਆ ਉਛਲ ਕੇ ਬਾਹਰ ਪੈ ਜੇ ਪਾਣੀ ਉਹੀ ਹੁੰਦਾ ਤੇ ਉਹ ਛੱਪੜੀ ਗੰਦੀ ਹੋ ਜਾਂਦੀ ਹੈ। ਇਸ ਤਰ੍ਹਾਂ ਇਹਦਾ ਇਲਾਜ ਇਹ ਹੈ ਵੀ ਉਹਦੇ ਚ ਤਾਜ਼ਾ ਪਾਣੀ ਫੇਰ ਪੈ ਜਾਵੇ, ਫੇਰ ਨਿਰਮਲ ਹੋ ਜਾਂਦੀ ਹੈ। ਕੋਈ ਚ ਬੱਚਾ ਹੈ ਸਾਡਾ ਤੇ ਪਾਣੀ ਮੈਲ ਹੈ, ਟਿਊਬਵੈਲ ਦਾ ਬਟਨ ਦੱਬ ਦੋ, ਉਹ ਚੰਗਾ ਪਾਣੀ ਉਹਦੇ ਚ ਪੈਣਾ ਸ਼ੁਰੂ ਹੋ ਜਾਏਗਾ, ਹੌਲੀ ਹੌਲੀ ਮਾੜਾ ਨਿਕਲ ਜਾਏ। ਪਰਾਤ ਮੈਲੇ ਪਾਣੀ ਦੀ ਭਰੀ ਹੋਈ ਹੈ, ਬਾਹਰ ਪਈਆ ਜ਼ੋਰ ਦਾ ਮੀਂਹ ਆ ਗਿਆ, ਛਾਗੜੇ ਦੇ ਮੀਂਹ ਨੇ ਪਾਣੀ ਮੈਲਾ ਕੱਢ ਦਿੱਤਾ ਤੇ ਵਧੀਆ ਪਾਣੀ ਉਹਦੇ ਚ ਆ ਜਾਂਦਾ। ਇਹੀ ਹਿਸਾਬ ਮਨ ਦੇ ਅੰਦਰ ਜਦੋਂ ਪਰਮੇਸ਼ਰ ਦਾ ਨਾਮ ਜਪਿਆ ਜਾਵੇ ਲਗਾਤਾਰ, ਬਾਣੀ ਪੜ੍ਹੀ ਜਾਵੇ, ਸਤਸੰਗ ਪੜ੍ਹੀ ਜਾਵੇ, ਉਸ ਵੇਲੇ ਕੀ ਹੁੰਦਾ ਮੈਲ ਦੂਰ ਹੋ ਜਾਂਦੀ ਹੈ। ਤੇ ਇਹਨੇ ਪਰਮੇਸ਼ਰ ਦਾ ਨਾਮ ਜਪਣਾ ਸ਼ੁਰੂ ਕਰ ਦਿੱਤਾ। ਲਿਵ ਲਾਗੀ ਤੇ ਸਤੋਤੇ ਨਿਤ ਪੜਾਏ ਕਰੇ ਉਹ ਸੋਤਾ, ਕੋਈ ਨਾਗਾ ਨਹੀਂ ਪਾਉਂਦੀ, ਮੀਂਹ ਜਾਵੇ ਬਾਲ ਜਾਵੇ ਇਸ਼ਨਾਨ ਕਰਨਾ ਇਹਨੇ, ਤੇ ਜਿਉਂ ਜਿਉਂ ਨਾਮ ਜਪਦੀ ਹੈ ਤਿਉਂ ਤਿਉਂ ਰਸ ਵੱਧਦਾ ਤੁਰਿਆ ਜਾਂਦਾ। ਫਿਰ 2.5 ਘੰਟੇ ਨਹੀਂ ਜਪਦੀ, ਸਾਰਾ ਦਿਨ ਰਾਮ ਰਾਮ ਵਾਹਿਗੁਰੂ 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 ਹਰ ਵਕਤ ਹੋਣ ਲੱਗ ਜਾਂਦਾ, ਕਿਉਂਕਿ ਨਾਮ ਇੱਕ ਵਾਰੀ ਤਕਲੀਫ ਹੁੰਦੀ ਹੈ, ਰੋਣੀ ਸਿਲ ਕਹਿੰਦੇ ਨੇ, ਇੱਕ ਵਾਰੀ ਮਿਹਨਤ ਕਰ ਲਵੇ ਫਿਰ ਜੀਭ ਆਪੇ ਹੀ ਹਿੱਲੀ ਜਾਂਦੀ ਹੈ, ਫਿਰ ਹਿਲਾਉਣ ਦੀ ਲੋੜ ਨਹੀਂ, ਆਪੇ ਹੀ ਵਾਹਿਗੁਰੂ 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 ਆਪਣੇ ਆਪ ਹੁੰਦਾ, ਸਵਾਸਾਂ ਤੇ ਹੋਣ ਲੱਗ ਜਾਂਦਾ, ਰਸਨਾ ਤੇ ਹੋਣ ਲੱਗ ਜਾਂਦਾ, ਹਿਰਦੇ ਚ ਹੋਣ ਲੱਗ ਜਾਂਦਾ, ਨਾਭੀ ਚ ਹੋਣ ਲੱਗ ਜਾਂਦਾ, ਅੱਗੇ ਚੱਕਰ ਚਾਪੇ ਜਪਣਾ ਸ਼ੁਰੂ ਹੋ ਜਾਂਦਾ, 10ਵੇਂ ਦੁਆਰ ਚੋਂ ਨਾਮ ਦੀ ਧੋਨਾ ਆਪਣੇ ਆਪ ਆਉਣ ਲੱਗ ਜਾਂਦੀ। ਮਿਹਨਤ ਕਰਨੀ ਪੈਂਦੀ ਹੈ ਜਦੋਂ 10ਵੇਂ ਦੁਆਰ ਚੋਂ ਧੋਨਾ ਆਉਣ ਲੱਗ ਜਾਵੇ, ਉਹਨੂੰ ਕਹਿੰਦੇ ਨੇ ਵੀ ਲੇਵ ਲਾਗੀ। ਉਸ ਵੇਲੇ ਤਾਂ ਆਉਂਦੀ ਹੈ, ਉਹ ਨਿਸ਼ਾਨੀ ਇਹ ਹੁੰਦੀ ਹੈ ਜਦ ਅੰਤਿਸ਼ ਕਰਨ ਵਿੱਚ ਨਾਮ ਦੀ ਰੁਚੀ ਜਾਗ ਪਵੇ ਤੇ ਵਾਹਿਗੁਰੂ ਵਾਹਿਗੁਰੂ ਹੋਣ ਲੱਗ ਜਾਏ, ਸਮਝ ਲਓ ਵੀ ਕਰੋੜਾਂ ਜਨਮਾਂ ਦੇ ਪਾਪ ਕੀਤੇ ਹੋਏ ਸਾਰੇ ਧੋ ਹੋ ਗਏ, ਹੁਣ ਕੋਈ ਪਾਪ ਨਹੀਂ ਬਚਦਾ। ਤੇ ਜਿੰਨਾ ਚਿਰ ਲਿਵ ਨਹੀਂ ਲੱਗਦੀ ਪਾਪਾਂ ਦਾ ਅਜੇ ਬਹੁਤ ਬੜਾ ਭੰਡਾਰਾ ਪਿਆ ਸਾਧ ਸੰਗਤ ਜੀ। ਸੋ ਇਸ ਤਰ੍ਹਾਂ ਪਾਪਾਂ ਦੀ ਮੈਲ ਉਤਰ ਜਾਇਆ ਕਰਦੀ ਹੈ
ਯਾਰੇ ਜੀ, ਪਾਪਾਂ ਵਾਲੀ ਮੈਲ ਉਤਰੀ।